ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ। ਕੀ پیارے بچوں، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً ایک گیت تانوں پسند آیا ہوئے گا۔ ہن ویلا اے کہ بائبل کہانی تواڈی خدمت چ پیش کیتی جائے۔ سو بچوں، آج میں تانوں بائبل مقدس چوں اے دساں گی کہ یسوع مسیح دی دوسری آمد کدوں ہوئے گی تے اس دنیا دے آخر ہون دے کیڑے کیڑے نشانات رونما ہون گے۔ پیارے بچوں، اگر اسی بائبل مقدس چوں متی رسول دی انجیل ان دے 24ویں باب دی تیسری آیت تو لے کے 14ویں آیت تک پڑھیے تے ایتھے لکھیا اے کہ جدوں او زیتون دے پہاڑ تے بیٹھے سن تے انہاں دے شاگرداں نے الگ انہاں دے کول آ کے کیا کہ سانو اے دس کہ اے گلاں کدوں ہون گیاں، تیرے آن تے دنیا دے آخر ہون دا نشان کی ہوئے گا۔ پیارے بچو، یسوع مسیح نے جواب چ انہاں نوں کیا، خبردار کوئی تانوں گمراہ نہ کر دے، کیونکہ بتھیرے میرے ناں تو آن گے تے اے کہن گے کہ میں مسیح ہاں، بہت سارے لوکاں نوں گمراہ کرن گے تے تسی لڑائیاں دیاں افواہ سنو گے، خبردار گھبرانا جانا، کیونکہ انہاں گلاں دا واقعہ ہونا ضرور ہے، لیکن اس ویلے خاتمہ نہ ہوئے گا، کیونکہ قوم تے قوم تے سلطنت چڑھائی کرے گی، جگہ جگہ کال پہن گے تے بھنچال آن گے، لیکن ਇਹ ਸਭ ਗੱਲਾਂ ਮੁਸੀਬਤਾਂ ਦਾ ਸ਼ੁਰੂ ਹੀ ਹੋਣਗੀਆਂ। ਉਸ ਵੇਲੇ ਲੋਕ ਤੁਹਾਨੂੰ ਪਕੜਵਾਣਗੇ ਤੇ ਤੁਹਾਨੂੰ ਕਤਲ ਕਰਨਗੇ ਮੇਰੇ ਨਾਂ ਦੀ ਖਾਤਰ। ਸਾਰੀਆਂ ਕੌਮਾਂ ਤੁਹਾਡੇ ਤੋਂ ਅਦਾਵਤ ਰੱਖਣਗੀਆਂ। ਉਸ ਵੇਲੇ ਬਥੇਰੇ ਠੋਕਰ ਖਾਣਗੇ ਤੇ ਇੱਕ ਦੂਸਰੇ ਨੂੰ ਪਕੜਵਾਣਗੇ ਤੇ ਇੱਕ ਦੂਸਰੇ ਤੋਂ ਅਦਾਵਤ ਰੱਖਣਗੇ। ਬਹੁਤ ਸਾਰੇ ਝੂਠੇ ਨਬੀ ਉੱਠ ਖੜੇ ਹੋਣਗੇ ਤੇ ਬਥੇਰਿਆਂ ਨੂੰ ਗੁੰਮਰਾਹ ਕਰਨਗੇ। ਬੇਦੀਨੀ ਦੇ ਵੱਧ ਜਾਣ ਨਾਲ ਮੁਹੱਬਤ ਠੰਡੀ ਪੈ ਜਾਏਗੀ, ਮਗਰ ਜਿਹੜਾ ਆਖਰ ਤੱਕ ਬਰਦਾਸ਼ਤ ਕਰੇਗਾ ਉਹ ਨਜਾਤ ਪਾਏਗਾ ਤੇ ਬਾਦਸ਼ਾਹੀ ਦੀ ਇਸ ਖੁਸ਼ਖਬਰੀ ਦੀ ਮੁਨਾਦੀ ਤਮਾਮ ਦੁਨੀਆ 'ਚ ਹੋਏਗੀ ਤਾਂ ਕਿ ਸਭ ਕੌਮਾਂ ਦੇ ਲਈ ਗਵਾਹੀ ਹੋਏ, ਉਦੋਂ ਖਾਤਮਾ ਹੋਏਗਾ। ਪਿਆਰ ਬੱਚੋ, ਬਾਈਬਲ ਮੁਕੱਦਸ ਦੀਆਂ ਇਹਨਾਂ ਆਇਤਾਂ 'ਚ ਯਿਸੂ ਮਸੀਹ ਵਾਜ਼ਿਆ ਤੌਰ 'ਤੇ ਆਪਣੇ ਸ਼ਾਗਿਰਦਾਂ ਨੂੰ ਇਹ ਦੱਸਦੇ ਨੇ ਕਿ ਜਦੋਂ ਇਸ ਦੁਨੀਆ ਦਾ ਖਾਤਮਾ ਹੋਏਗਾ, ਯਾਨੀ ਕਿ ਜਦੋਂ ਯਿਸੂ ਮਸੀਹ ਦੀ ਦੂਸਰੀ ਆਮਦ ਨਜ਼ਦੀਕ ਹੋਏਗੀ ਤੇ ਉਦੋਂ ਕਿਹੜੇ ਕਿਹੜੇ ਨਿਸ਼ਾਨਾਤ ਤੇ ਕਿਹੜੀਆਂ ਕਿਹੜੀਆਂ ਗੱਲਾਂ ਰੂਨਮਾ ਹੋਣਗੀਆਂ। ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਆਖਰੀ ਦਿਨਾਂ 'ਚ ਲੋਕ ਇੱਕ ਦੂਸਰੇ ਨਾਲ ਲੜਾਈ ਕਰਨਗੇ, ਸਲਤਨਤ ਤੇ ਸਲਤਨਤ ਚੜ੍ਹਾਈ ਕਰੇਗੀ। ਤੇ ਬੱਚੋ, ਅਸੀਂ ਵੇਖਦੇ ਹਾਂ ਕਿ ਅੱਜ ਦੇ ਦੌਰ 'ਚ ਐਸਾ ਹੀ ਹੋ ਰਿਹਾ ਹੈ। ਘਰ ਘਰ 'ਚ ਤੇ ਖਾਨਦਾਨ 'ਚ ਲੜਾਈ ਝਗੜੇ ਹੋ ਰਹੇ ਨੇ, ਮੁਹੱਬਤ ਠੰਡੀ ਪੈ ਗਈ ਹੈ, ਹਰ ਕੋਈ ਇੱਕ ਦੂਸਰੇ ਤੋਂ ਅਦਾਵਤ ਰੱਖਦਾ ਹੈ, ਕਿਸੇ ਦੇ ਦਿਲ 'ਚ ਵੀ ਸੱਚੀ ਮੁਹੱਬਤ ਨਹੀਂ ਪਾਈ ਜਾਂਦੀ। ਜਗ੍ਹਾ ਜਗ੍ਹਾ ਕਾਲ ਪੈ ਰਹੇ ਨੇ, ਲੋਕਾਂ ਕੋਲ ਖਾਣ ਦੇ ਲਈ ਨਾ ਤੇ ਖਾਣਾ ਹੈ, ਪਹਿਨਣ ਦੇ ਲਈ ਕੱਪੜੇ ਨਹੀਂ ਤੇ ਨਾ ਹੀ ਸਿਰ ਛੁਪਾਉਣ ਦੇ ਲਈ ਛੱਤ ਏ। ਅਸੀਂ ਵੇਖਦੇ ਹਾਂ ਕਿ ਜ਼ਲਜ਼ਲੇ ਤੇ ਭੁੰਚਾਲ ਆ ਰਹੇ ਨੇ, ਜਗ੍ਹਾ ਜਗ੍ਹਾ ਕਾਲ ਪੈ ਰਿਹਾ ਏ। ਬਹੁਤ ਸਾਰੇ ਲੋਕ ਮੁਸੀਬਤਾਂ ਤੇ ਪਰੇਸ਼ਾਨੀਆਂ ਦਾ ਸ਼ਿਕਾਰ ਨੇ ਤੇ ਇਹਨਾਂ ਮੁਸੀਬਤਾਂ ਤੇ ਆਜ਼ਮਾਇਸ਼ਾਂ 'ਚ ਬਹੁਤ ਸਾਰੇ ਐਸੇ ਲੋਕ ਵੀ ਨੇ ਜਿਹੜੇ ਕਿ ਰਾਸਤਬਾਜ਼ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਪਰ ਯਿਸੂ ਮਸੀਹ ਸਾਨੂੰ ਇਹ ਦੱਸਦੇ ਨੇ ਕਿ ਅਸਾਂ ਗੁੰਮਰਾਹ ਨਹੀਂ ਹੋਣਾ, ਝੂਠੇ ਨਬੀਆਂ ਤੋਂ ਅਸਾਂ ਆਪਣੇ ਆਪ ਨੂੰ ਬਚਾਉਣਾ ਏ, ਕਿਉਂਕਿ ਇਹ ਸਭ ਚੀਜ਼ਾਂ ਉਸ ਵੇਲੇ ਰੂਨਮਾ ਹੋਣਗੀਆਂ ਜਦੋਂ ਯਿਸੂ ਮਸੀਹ ਦੀ ਆਮਦ ਨਜ਼ਦੀਕ ਹੋਏਗੀ। ਅਸਾਂ ਬਾਈਬਲ ਮੁਕੱਦਸ ਦਾ ਮੁਤਾਲਿਆ ਕਰਨਾ ਏ, ਕਿਉਂਕਿ ਇਹਦੇ 'ਚ ਸਾਨੂੰ ਸੱਚੀ ਤਾਲੀਮ ਮਿਲਦੀ ਏ। ਅਗਰ ਅਸੀਂ ਕਲਾਮੇ ਮੁਕੱਦਸ ਨੂੰ ਪੜ੍ਹਾਂਗੇ, ਖੁਦਾ ਦੇ ਪਾਕ ਕਲਾਮ 'ਤੇ ਅਮਲ ਕਰਾਂਗੇ ਤੇ ਫਿਰ ਯਕੀਨਨ ਅਸੀਂ ਆਜ਼ਮਾਇਸ਼ਾਂ ਤੇ ਗਾਲੀ ਪਾਵਾਂਗੇ ਤੇ ਨਜਾਤ ਪਾ ਸਕਾਂਗੇ। ਪਿਆਰੇ ਬੱਚੋ, ਸਾਨੂੰ ਇਸ ਖੁਸ਼ਖਬਰੀ ਦੀ ਮੁਨਾਦੀ ਹਰ ਜਗ੍ਹਾ ਕਰਨੀ ਹੈ ਤਾਂ ਕਿ ਅਸੀਂ ਸਾਰੀਆਂ ਕੌਮਾਂ ਦੇ ਲਈ ਗਵਾਹੀ ਹੋਈਏ। ਅਗਰ ਅਸੀਂ ਇਹਨਾਂ ਤਮਾਮ ਚੀਜ਼ਾਂ ਨੂੰ ਬਰਦਾਸ਼ਤ ਕਰਾਂਗੇ ਤੇ ਫਿਰ ਯਕੀਨਨ ਅਸੀਂ ਨਜਾਤ ਪਾਵਾਂਗੇ ਤੇ ਖੁਦਾ ਦੀ ਬਾਦਸ਼ਾਹੀ ਦੇ ਵਾਰਸ ਵੀ ਠਹਿਰਾਂਗੇ। ਸੋ ਪਿਆਰੇ ਬੱਚੋ, ਯਾਦ ਰੱਖੋ ਕਿ ਅਸਾਂ ਆਪਣੇ ਆਪ ਨੂੰ ਯਿਸੂ ਮਸੀਹ ਦੀ ਦੂਸਰੀ ਆਮਦ ਦੇ ਲਈ ਤਿਆਰ ਕਰਨਾ ਹੈ, ਤਾਂ ਕਿ ਜਦੋਂ ਯਿਸੂ ਮਸੀਹ ਇਸ ਦੁਨੀਆ 'ਚ ਆਉਣ ਤੇ ਅਸੀਂ ਹਵਾ 'ਚ ਉੜ ਕੇ ਉਹਨਾਂ ਦਾ ਇਸਤਕਬਾਲ ਕਰੀਏ ਤੇ ਉਹਨਾਂ ਦੇ ਨਾਲ ਆਸਮਾਨ ਦੀ ਬਾਦਸ਼ਾਹਤ 'ਚ ਜਾ ਸਕੀਏ। ਸੋ ਬੱਚੋ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ ਤੇ ਯਕੀਨਨ ਤੁਸੀਂ ਅੱਜ ਦੀਆਂ ਗੱਲਾਂ 'ਤੇ ਅਮਲ ਕਰੋਗੇ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ।
ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 00923101767962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 00923101767962।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਆਓ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਨੇ ਹਾਂ। ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਯਿਸੂ ਮਸੀਹ ਦੀ ਸਿਖਾਈ ਹੋਈ ਦੁਆ ਦੇ ਮਤਲਬ ਨੂੰ ਜਾਣਾਂਗੇ। ਇਸ ਗੱਲ ਨੂੰ ਸਿੱਖਾਂਗੇ ਕਿ ਖੁਦਾਵੰਦ ਯਿਸੂ ਮਸੀਹ ਆਪਣੀ ਦੁਆ ਦੇ ਜ਼ਰੀਏ ਸਾਨੂੰ ਹੋਰ ਕੀ ਕੁਝ ਸਿਖਾਉਣਾ ਚਾਹੁੰਦੇ ਨੇ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਮੱਤੀ ਦੀ ਅੰਜੀਲ ਦੇ 6 ਬਾਬ ਦੀ 9ਵੀਂ ਆਇਤ ਤੋਂ ਲੈ ਕੇ 13ਵੀਂ ਆਇਤ ਤੱਕ ਪੜ੍ਹੀਏ ਤੇ ਇੱਥੇ ਸਾਨੂੰ ਉਹ ਦੁਆ ਪੜ੍ਹਨ ਨੂੰ ਮਿਲਦੀ ਹੈ ਜਿਹੜੀ ਕਿ ਖੁਦਾਵੰਦ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਸਿਖਾਈ। ਸਾਥੀਓ, ਮੱਤੀ ਦੀ ਅੰਜੀਲ ਦੇ 6 ਬਾਬ ਦੀ 9 ਆਇਤ ਵਿੱਚ ਯਿਸੂ ਮਸੀਹ ਨੇ ਫਰਮਾਇਆ ਕਿ ਜਦੋਂ ਕਦੀ ਵੀ ਤੁਸੀਂ ਦੁਆ ਕਰੋ ਤੇ ਕਿਹਾ ਕਰੋ ਕਿ ਇਹ ਸਾਡੇ ਬਾਪ, ਤੂੰ ਜਿਹੜਾ ਕਿ ਆਸਮਾਨ ਤੇ ਵੇ, ਤੇਰਾ ਨਾਮ ਪਾਕ ਮੰਨਿਆ ਜਾਏ। ਸਾਥੀਓ, ਬਾਈਬਲ ਮੁਕੱਦਸ ਵਿੱਚ ਅਸੀਂ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਨੇ ਆ ਦੁਆ ਸਿਖਾਉਣ ਤੋਂ ਥੋੜੀ ਦੇਰ ਪਹਿਲਾਂ ਆਪਣੇ ਸ਼ਾਗਿਰਦਾਂ ਨੂੰ ਆ ਫਰਮਾਇਆ। ਮੱਤੀ ਦੀ ਅੰਜੀਲ ਦੇ 6 ਬਾਬ ਦੀ 7 ਆਇਤ ਵਿੱਚ ਲਿਖਿਆ ਕਿ ਯਿਸੂ ਮਸੀਹ ਨੇ ਕਿਹਾ ਕਿ ਦੁਆ ਕਰਦੇ ਵੇਲੇ ਗੈਰ ਕੌਮਾਂ ਦੇ ਲੋਕਾਂ ਵਾਂਗੂ ਬਕ ਬਕ ਨਾ ਕਰੋ, ਕਿਉਂਕਿ ਉਹ ਸਮਝਦੇ ਨੇ ਕਿ ਸਾਡੇ ਜ਼ਿਆਦਾ ਬੋਲਣ ਦੇ ਨਾਲ ਸਾਡੀ ਜ਼ਿਆਦਾ ਸੁਣੀ ਜਾਏਗੀ। ਸੋ ਯਿਸੂ ਮਸੀਹ ਆ ਨਹੀਂ ਚਾਹੁੰਦੇ ਸਨ ਕਿ ਲੋਕ ਦੁਆ ਨੂੰ ਆਮ ਸਮਝਣ। ਯਿਸੂ ਮਸੀਹ ਚਾਹੁੰਦੇ ਸਨ ਕਿ ਲੋਕ ਦੁਆ ਨੂੰ ਅਹਿਮੀਅਤ ਦੇਣ, ਦੁਆ ਨੂੰ ਖਾਸ ਸਮਝਣ। ਸਾਥੀਓ, ਅੱਜ ਵੀ ਅਸੀਂ ਵੇਖਦੇ ਕਿ ਬਹੁਤ ਸਾਰੇ ਲੋਕ ਦੁਆ ਦੀ ਅਹਿਮੀਅਤ ਤੋਂ ਨਾ ਵਾਕਿਫ ਨੇ। ਬਹੁਤ ਸਾਰੇ ਲੋਕ ਤੇ ਦੁਆ ਨੂੰ ਮਾਮੂਲੀ ਖਿਆਲ ਕਰਦੇ ਨੇ, ਉਹਨਾਂ ਦੇ ਨਜ਼ਦੀਕ ਦੁਆ ਦੀ ਕੋਈ ਅਹਿਮੀਅਤ ਨਹੀਂ ਹੈ। ਪਰ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਦੁਆ ਦੀ ਅਹਿਮੀਅਤ ਨੂੰ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਉਜਾਗਰ ਕੀਤਾ। ਯਿਸੂ ਮਸੀਹ ਨੇ ਇਸ ਲਈ ਆਪਣੇ ਸ਼ਾਗਿਰਦਾਂ ਨੂੰ ਦੁਆ ਸਿਖਾਈ ਤਾਂ ਕਿ ਉਹ ਦੁਆ ਦੀ ਅਹਿਮੀਅਤ ਤੋਂ ਵਾਕਿਫ ਹੋਣ, ਇਸ ਗੱਲ ਨੂੰ ਜਾਣਨ ਕਿ ਸਾਨੂੰ ਕਿਸ ਤਰ੍ਹਾਂ ਦੁਆ ਕਰਨੀ ਚਾਹੀਦੀ ਹੈ ਤੇ ਸਾਨੂੰ ਕਿਵੇਂ ਦੁਆ ਕਰਨੀ ਚਾਹੀਦੀ ਹੈ ਤੇ ਕਿਹੜੀਆਂ ਗੱਲਾਂ ਦੇ ਲਈ ਦੁਆ ਮੰਗਣੀ ਚਾਹੀਦੀ ਹੈ। ਸੋ ਇਸ ਵੇਲੇ ਕਿ ਯਿਸੂ ਮਸੀਹ ਨੇ ਜਿਹੜੇ ਪਹਿਲੇ ਅਲਫਾਜ਼ ਦੁਆ ਵਿੱਚ ਇਸਤੇਮਾਲ ਕੀਤੇ ਉਹ ਆ ਸਨ ਕਿ ਐ ਸਾਡੇ ਬਾਪ, ਤੂੰ ਜਿਹੜਾ ਕਿ ਆਸਮਾਨ ਤੇ ਵੇ, ਤੇਰਾ ਨਾਮ ਪਾਕ ਮੰਨਿਆ ਜਾਏ। ਅਸੀਂ ਵੇਖਦੇ ਕਿ ਇਹਨਾਂ ਅਲਫਾਜ਼ਾਂ ਵਿੱਚ ਇਸ ਗੱਲ ਨੂੰ ਜ਼ਾਹਿਰ ਕੀਤਾ ਗਿਆ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਤੇ ਇਸ ਗੱਲ ਨੂੰ ਵਾਜ਼ੇ ਕੀਤਾ, ਇਸ ਗੱਲ ਨੂੰ ਬਿਆਨ ਕੀਤਾ ਹੈ ਕਿ ਉਹਨਾਂ ਦਾ ਖੁਦਾ ਦੇ ਨਾਲ ਕੀ ਤਾਲੁਕ ਹੈ, ਆਪਣੇ ਖੁਦਾਮਦ ਨੂੰ ਕੀ ਕਹਿ ਕੇ ਪੁਕਾਰ ਸਕਦੇ ਨੇ। ਯਿਸੂ ਮਸੀਹ ਨੇ ਫਰਮਾਇਆ ਕਿ ਤੁਸੀਂ ਕਿਹਾ ਕਰੋ ਕਿ ਇਹ ਸਾਡੇ ਬਾਪ। ਸਾਥੀਓ, ਖੁਦਾਵੰਦ ਯਿਸੂ ਮਸੀਹ ਨੇ ਸਾਨੂੰ ਆ ਸ਼ਰਫ ਬਖਸ਼ਿਆ ਹੈ ਕਿ ਅਸੀਂ ਖੁਦਾ ਨੂੰ ਬਾਪ ਕਹਿ ਕੇ ਪੁਕਾਰ ਸਕੀਏ, ਕਿਉਂਕਿ ਜਦੋਂ ਅਸੀਂ ਖੁਦਾ ਨੂੰ ਬਾਪ ਕਹਿ ਕੇ ਪੁਕਾਰਨੇ ਹਾਂ ਉਸ ਵੇਲੇ ਨਾ ਸਿਰਫ ਅਸੀਂ ਆਪਣੇ ਰਿਸ਼ਤੇ ਦਾ ਇਜ਼ਹਾਰ ਕਰਨੇ ਹਾਂ ਬਲਕਿ ਇਸ ਗੱਲ ਨੂੰ ਵੀ ਜਾਣਨ ਵਾਲ ਬਣਨੇ ਹਾਂ ਕਿ ਜਿਵੇਂ ਬੱਚਾ ਆਪਣੇ ਮਾਂ ਬਾਪ 'ਤੇ ਮੁਕੰਮਲ ਭਰੋਸਾ ਰੱਖਦਾ ਹੈ, ਇਤਮਾਦ ਕਰਦਾ ਹੈ, ਉਸ ਤਰ੍ਹਾਂ ਅਸੀਂ ਵੀ ਆਪਣੇ ਆਸਮਾਨੀ ਬਾਪ ਤੇ ਮੁਕੰਮਲ ਭਰੋਸਾ ਰੱਖੀਏ, ਇਤਮਾਦ ਰੱਖੀਏ, ਇਸ ਗੱਲ ਤੇ ਯਕੀਨ ਰੱਖੀਏ ਕਿ ਉਹ ਸਾਡੀ ਹਰ ਮੁਰਾਦ ਨੂੰ, ਹਰ ਖੁਆਇਸ਼ ਨੂੰ ਵੇਲੇ ਤੇ ਪੂਰਾ ਕਰੇਗਾ। ਸਾਥੀਓ, ਯਿਸੂ ਮਸੀਹ ਨੇ ਸਾਨੂੰ ਹਦਾਇਤ ਕੀਤੀ ਹੈ ਕਿ ਅਸੀਂ ਖੁਦਾ ਨੂੰ ਬਾਪ ਕਹਿ ਕੇ ਪੁਕਾਰੀਏ। ਔਰ ਫਿਰ ਅਸੀਂ ਵੇਖਣਾ ਕਿ ਯਿਸੂ ਮਸੀਹ ਨੇ ਫਰਮਾਇਆ ਦੁਆ ਵਿੱਚ ਕਿ ਇਹ ਸਾਡੇ ਬਾਪ, ਤੂੰ ਜਿਹੜਾ ਕਿ ਆਸਮਾਨ ਤੇ ਵੇ, ਤੇਰਾ ਨਾਮ ਪਾਕ ਮੰਨਿਆ ਜਾਏ। ਖੁਦਾ ਦੇ ਨਾਮ ਨੂੰ ਪਾਕ ਮੰਨਣਾ ਜ਼ਰੂਰੀ ਹੈ। ਸਾਥੀਓ, ਖੁਦਾਵੰਦ ਸਾਡਾ ਖੁਦਾ ਪਾਕ ਖੁਦਾ ਹੈ, ਸਾਡਾ ਆਸਮਾਨੀ ਬਾਪ ਪਾਕੀਜ਼ਗੀ ਦਾ ਸਰਚਸ਼ਮਾ ਹੈ। ਸਿਰਫ਼ ਉਹੀ ਪਾਕ ਹੈ, ਉਹੀ ਕਾਮਿਲ ਹੈ, ਉਹੀ ਜ਼ਿੰਦਾ ਖੁਦਾ ਹੈ। ਔਰ ਫਿਰ ਸਾਥੀਓ, ਜਦੋਂ ਅਸੀਂ ਖੁਦਾ ਨੂੰ ਪਾਕ ਕਹਿ ਕੇ ਪੁਕਾਰਨੇ ਹਾਂ, ਉਸ ਵੇਲੇ ਅਸੀਂ ਇਸ ਗੱਲ ਨੂੰ ਵੀ ਜਾਣਨ ਵੱਲ ਬਣਨੇ ਹਾਂ ਕਿ ਅਸਾਂ ਵੀ ਉਹਦੇ ਵਾਂਗੂ ਪਾਕ ਹੋਣਾ ਹੈ। ਸਾਥੀਓ, ਅਗਰ ਅਸੀਂ ਆਪਣੇ ਆਸਮਾਨੀ ਖੁਦਾ ਨੂੰ ਬਾਪ ਕਹਿ ਕੇ ਪੁਕਾਰਨੇ ਹਾਂ, ਅਗਰ ਅਸੀਂ ਉਹਦੇ ਨਾਮ ਨੂੰ ਪਾਕ ਮੰਨਦੇ ਹਾਂ, ਤਾਂ ਫਿਰ ਆ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਗੁਨਾਹ ਤੋਂ ਦੂਰ ਰੱਖੀਏ, ਅਸੀਂ ਆਪਣੇ ਬਾਪ ਦੇ ਹੁਕਮਾਂ ਨੂੰ ਮੰਨੀਏ, ਉਹਦੀ ਪਾਕ ਮਰਜ਼ੀ ਨੂੰ ਇਸ ਰੂਹੇ ਜ਼ਮੀਨ 'ਤੇ ਪੂਰਾ ਕਰੀਏ। ਅਗਰ ਅਸੀਂ ਖੁਦਾ ਦੇ ਹੁਕਮਾਂ 'ਤੇ ਅਮਲ ਨਹੀਂ ਕਰਦੇ, ਅਗਰ ਅਸੀਂ ਗੁਨਾਹ ਤੋਂ ਦੂਰ ਨਹੀਂ ਰਹਿੰਦੇ, ਅਗਰ ਅਸੀਂ ਗੁਨਾਹ ਵਿੱਚ ਜ਼ਿੰਦਗੀ ਗੁਜ਼ਾਰਨੇ ਹਾਂ, ਤਾਂ ਫਿਰ ਸਾਨੂੰ ਆਹ ਹੱਕ ਹਾਸਿਲ ਨਹੀਂ ਹੈ ਕਿ ਅਸੀਂ ਆਸਮਾਨੀ ਖੁਦਾ ਨੂੰ ਬਾਪ ਕਹਿ ਕੇ ਪੁਕਾਰ ਸਕੀਏ। ਆਹ ਸ਼ਰਫ ਉਹਨਾਂ ਲੋਕਾਂ ਨੂੰ ਹੀ ਮਿਲਿਆ ਹੈ ਜਿਹੜੇ ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ ਨੇ, ਆਪਣੇ ਗੁਨਾਹਾਂ ਨੂੰ ਤਰਕ ਕਰ ਦਿੰਦੇ ਨੇ ਅਤੇ ਉਹਦੇ ਵਿੱਚ ਜ਼ਿੰਦਗੀ ਗੁਜ਼ਾਰਨ ਦਾ ਫੈਸਲਾ ਕਰ ਲੈਂਦੇ ਨੇ। ਸਾਥੀਓ, ਯਹੋਨਾ ਦੀ ਅੰਜੀਲ ਦੇ ਪਹਿਲੇ ਬਾਅਦ ਵਿੱਚ ਬੜੇ ਵਾਜ਼ੇ ਤੌਰ ਨਾਲ ਇਸ ਗੱਲ ਨੂੰ ਬਿਆਨ ਕੀਤਾ ਗਿਆ ਹੈ ਕਿ ਜਿਨ੍ਹਾਂ ਨੇ ਵੀ ਉਹਨੂੰ, ਯਾਨੀ ਕਿ ਯਿਸੂ ਮਸੀਹ ਨੂੰ ਕਬੂਲ ਕੀਤਾ ਹੈ, ਉਹਨਾਂ ਨੂੰ ਖੁਦਾ ਦਾ ਫਰਜ਼ੰਦ ਬਣਨ ਦਾ ਹੱਕ ਬਖਸ਼ਿਆ ਗਿਆ ਹੈ। ਸਾਥੀਓ, ਜਦੋਂ ਅਸੀਂ ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ ਹਾਂ, ਉਦੋਂ ਅਸੀਂ ਆਪਣੇ ਆਸਮਾਨੀ ਖੁਦਾ ਦੇ, ਆਪਣੇ ਆਸਮਾਨੀ ਬਾਪ ਦੇ ਫਰਜ਼ੰਦ ਬਣ ਜਾਂਦੇ ਹਾਂ। ਉਸ ਵੇਲੇ ਸਾਨੂੰ ਆਹ ਹੱਕ ਹਾਸਿਲ ਹੁੰਦਾ ਹੈ, ਸਾਨੂੰ ਆਹ ਸ਼ਰਫ ਮਿਲਦਾ ਕਿ ਅਸੀਂ ਆਸਮਾਨੀ ਖੁਦਾ ਨੂੰ ਬਾਪ ਕਹਿ ਕੇ ਪੁਕਾਰ ਸਕੀਏ ਅਤੇ ਉਹਦੇ ਨਾਮ ਨੂੰ ਪਾਕ ਬਣ ਸਕੀਏ। ਸਾਥੀਓ, ਖੁਦਾ ਪਾਕ ਕੇ ਗੁਨਾਹ ਨੂੰ ਵੇਖ ਨਹੀਂ ਸਕਦਾ। ਖੁਦਾ ਉਸ ਜਗ੍ਹਾ 'ਤੇ ਸਕੂਨਤ ਨਹੀਂ ਕਰਦਾ ਜਿੱਥੇ ਗੁਨਾਹ ਹੈ। ਅਗਰ ਸਾਡੇ ਦਿਲਾਂ ਵਿੱਚ ਗੁਨਾਹ ਹੈ, ਤਾਂ ਫਿਰ ਖੁਦਾਵੰਦ ਸਾਡੇ ਦਿਲਾਂ ਵਿੱਚ ਸਕੂਨਤ ਨਹੀਂ ਕਰੇਗਾ। ਅਗਰ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਕੇ ਆਪਣੇ ਗੁਨਾਹਾਂ ਤੋਂ ਮਾਫ਼ੀ ਪਾ ਲਾਂਗੇ, ਤਾਂ ਫਿਰ ਯਕੀਨਨ ਅਸੀਂ ਖੁਦਾਵੰਦ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਆਉਣ ਦੀ ਦਾਵਤ ਦੇ ਸਕਾਂਗੇ। ਔਰ ਫਿਰ ਉਸ ਵੇਲੇ ਹੀ ਖੁਦਾਵੰਦ ਸਾਡੀਆਂ ਜ਼ਿੰਦਗੀਆਂ ਵਿੱਚ ਸਕੂਨਤ ਕਰੇਗਾ। ਸਾਥੀਓ, ਖੁਦਾਵੰਦ ਨੇ ਫਿਰ ਇਹਨਾਂ ਅਲਫਾਜ਼ਾਂ ਦੇ ਬਾਅਦ ਆਹ ਗੱਲ ਕਹੀ ਕਿ ਤੇਰੀ ਬਾਦਸ਼ਾਹੀ ਆਏ। ਸਾਥੀਓ, ਅਸੀਂ ਵੇਖਦੇ ਕਿ ਇਸ ਦੁਨੀਆਂ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਮੁਖਤਲਿਫ ਸ਼ਾਵਾਂ ਦਾ ਇੰਤਜ਼ਾਰ ਕਰਨ ਦੇ ਨੇ। ਸੋ ਲੋਕ ਇਸ ਦੁਨੀਆਂ ਵਿੱਚ ਕਿਸੇ ਨਾ ਕਿਸੇ ਸ਼ੈਅ ਦਾ ਇੰਤਜ਼ਾਰ ਕਰਨ ਦੇ ਨੇ, ਕਿਸੇ ਨਾ ਕਿਸੇ ਸ਼ੈਅ ਦੇ ਉਹ ਮੁੰਤਜ਼ਰ ਨੇ। ਪਰ ਬੜੇ ਹੀ ਉਹ ਘੱਟ ਲੋਕ ਨੇ ਜਿਹੜੇ ਕਿ ਖੁਦਾ ਦੀ ਬਾਦਸ਼ਾਹਤ ਦਾ ਇੰਤਜ਼ਾਰ ਕਰਨ ਦੇ ਨੇ, ਜਿਹੜੇ ਕਿ ਉਹਦੀ ਬਾਦਸ਼ਾਹਤ ਦੇ ਮੁੰਤਜ਼ਰ ਨੇ। ਬੜੇ ਹੀ ਘੱਟ ਲੋਕ ਨੇ ਜਿਹੜੇ ਕਿ ਖੁਦਾ ਨੂੰ ਕਹਿੰਦੇ ਨੇ ਦਿਲ ਤੋਂ ਕਿ ਐ ਖੁਦਾਵੰਦ, ਐ ਬਾਪ, ਤੇਰੀ ਬਾਦਸ਼ਾਹੀ ਆਏ। ਸਾਥੀਓ, ਯਾਦ ਰੱਖੋ ਕਿ ਸਿਰਫ ਉਹੀ ਲੋਕ ਆਸਮਾਨੀ ਖੁਦਾ ਨੂੰ ਬਾਪ ਕਹਿ ਕੇ ਪੁਕਾਰਦੇ ਨੇ, ਸਿਰਫ ਉਹੀ ਲੋਕ ਖੁਦਾ ਦੇ ਨਾਮ ਨੂੰ ਪਾਕ ਮੰਨਦੇ ਨੇ, ਸਿਰਫ ਉਹੀ ਲੋਕ ਆ ਗੱਲ ਕਹਿੰਦੇ ਨੇ ਕਿ ਤੇਰੀ ਬਾਦਸ਼ਾਹੀ ਆਏ, ਜਿਹੜੇ ਇਸ ਜ਼ਮੀਨ 'ਤੇ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਦੇ ਨੇ। ਯਿਸੂ ਮਸੀਹ ਨੇ ਫਰਮਾਇਆ ਇਸ ਦੁਆ ਵਿੱਚ ਕਿ ਤੇਰੀ ਮਰਜ਼ੀ ਜਿਵੇਂ ਆਸਮਾਨ 'ਤੇ ਪੂਰੀ ਹੁੰਦੀ ਹੈ, ਜ਼ਮੀਨ 'ਤੇ ਵੀ ਹੋਵੇ। ਸਾਥੀਓ, ਆਸਮਾਨ 'ਤੇ ਯਕੀਨਨ ਖੁਦਾ ਦੀ ਮਰਜ਼ੀ ਪੂਰੀ ਹੁੰਦੀ ਹੈ। ਫਰਿਸ਼ਤੇ ਹਰ ਵੇਲੇ ਖੁਦਾ ਨੂੰ ਕਦੂਸ 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 ਕਹਿ ਕੇ ਪੁਕਾਰਦੇ ਨੇ। ਸਾਰਾ ਆਸਮਾਨ ਹਾਲੇਲੂਇਆ ਹੋਸ਼ਾਨਾ ਅਤੇ ਖੁਦਾ ਦੇ ਨਾਮ ਨੂੰ ਜਲਾਲ ਦੇਣ ਦੇ ਲਈ ਸਰਸ਼ਾਰ ਰਹਿੰਦਾ ਹੈ। ਅਸੀਂ ਵੇਖਦੇ ਕਿ ਸਾਰਾ ਆਸਮਾਨ ਖੁਦਾ ਦੇ ਜਲਾਲ ਨਾਲ ਮਾਮੂਰ ਹੈ, ਪਰ ਇਸ ਰੂਹੇ ਜ਼ਮੀਨ 'ਤੇ ਅਸੀਂ ਵੇਖਦੇ ਕਿ ਲੋਕ ਆਪਣੀ ਮਰਜ਼ੀ ਨਾਲ ਜ਼ਿੰਦਗੀ ਗੁਜ਼ਾਰਦੇ ਨੇ। ਲੋਕਾਂ ਨੂੰ ਖੁਦਾ ਦੀ ਕੋਈ ਪਰਵਾਹ ਨਹੀਂ ਹੈ, ਲੋਕ ਖੁਦਾ ਨੂੰ ਭੁੱਲ ਚੁੱਕੇ ਨੇ, ਲੋਕਾਂ ਕੋਲ ਖੁਦਾ ਦੇ ਲਈ ਕੋਈ ਵਕਤ ਨਹੀਂ ਹੈ। ਬੜੇ ਘੱਟ ਲੋਕ ਨੇ ਜਿਹੜੇ ਕਿ ਖੁਦਾ ਦੇ ਲਈ ਵਕਤ ਕੱਢਦੇ ਨੇ, ਬੜੇ ਘੱਟ ਲੋਕ ਨੇ ਜਿਹੜੇ ਕਿ ਖੁਦਾ ਦੇ ਅੱਗੇ ਦੁਆ ਕਰਦੇ ਨੇ, ਬੜੇ ਹੀ ਉਹ ਘੱਟ ਲੋਕ ਨੇ ਜਿਹੜੇ ਕਿ ਇਸ ਜ਼ਮੀਨ 'ਤੇ ਖੁਦਾ ਦੀ ਮਰਜ਼ੀ ਪੂਰੀ ਕਰਨ ਦੇ ਨੇ। ਅੱਜ ਅਸੀਂ ਆਪਣੀਆਂ ਜ਼ਿੰਦਗੀਆਂ 'ਤੇ ਗੁਰਖੋਸ ਕਰੀਏ, ਅੱਜ ਅਸੀਂ ਆਪਣੇ ਆਪ ਨੂੰ ਵੇਖੀਏ ਕਿ ਕੀ ਅਸੀਂ ਇਸ ਜ਼ਮੀਨ 'ਤੇ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਹਾਂ। ਸਾਥੀਓ, ਜਿਸ ਤਰ੍ਹਾਂ ਆਸਮਾਨ 'ਤੇ ਫਰਿਸ਼ਤੇ ਇਸ ਗੱਲ ਦੇ ਮੁੰਤਜ਼ਰ ਰਹਿੰਦੇ ਨੇ ਕਿ ਖੁਦਾਵੰਦ ਉਹਨਾਂ ਨੂੰ ਕੋਈ ਹੁਕਮ ਦੇਵੇ ਅਤੇ ਉਹ ਜਲਦੀ ਨਾਲ ਉਹਨੂੰ ਪੂਰਾ ਕਰਨ, ਕਿ ਅਸੀਂ ਆਪਣੇ ਦਿਲਾਂ ਵਿੱਚ ਇਸ ਗੱਲ ਦੀ ਖੁਆਇਸ਼ ਰੱਖਦੇ ਹਾਂ ਕਿ ਅਸੀਂ ਹਰ ਵੇਲੇ ਖੁਦਾ ਦੀ ਖਿਦਮਤ ਕਰਨ ਦੇ ਲਈ, ਉਹਦਾ ਹੁਕਮ ਮੰਨਣ ਦੇ ਲਈ ਤਿਆਰ ਰਹਿੰਦੇ ਹਾਂ। ਖੁਦਾ ਆਉਂਦਾ ਚਾਹੁੰਦਾ ਕਿ ਜਿਸ ਤਰ੍ਹਾਂ ਆਸਮਾਨ 'ਤੇ ਉਹਦੀ ਪ੍ਰਸਤਿਸ਼ ਕੀਤੀ ਜਾਂਦੀ ਏ, ਉਹਦੀ ਖਿਦਮਤ ਕੀਤੀ ਜਾਂਦੀ ਏ ਰੂਹ ਅਤੇ ਸੱਚਾਈ ਨਾਲ, ਜਿਸ ਤਰ੍ਹਾਂ ਉਹਦੀ ਇਬਾਦਤ ਕੀਤੀ ਜਾਂਦੀ ਏ, ਉਸੇ ਤਰ੍ਹਾਂ ਇਸ ਜ਼ਮੀਨ 'ਤੇ ਵੀ ਲੋਕ ਉਹਦੀ ਇਬਾਦਤ ਕਰਨ, ਪ੍ਰਸਤਿਸ਼ ਕਰਨ, ਉਹਦੇ ਨਾਮ ਨੂੰ ਇੱਜ਼ਤ ਅਤੇ ਜਲਾਲ ਦੇਣ। ਸਾਥੀਓ, ਅੱਜ ਵੇਲੇ ਕਿ ਅਸੀਂ ਖੁਦਾ ਦੀ ਮਰਜ਼ੀ ਨੂੰ ਪੂਰਾ ਕਰੀਏ। ਫਿਰ ਅਸੀਂ ਵੇਖਦੇ ਕਿ ਖੁਦਾਵੰਦ ਨੇ ਕਿਹਾ ਕਿ ਤੁਸੀਂ ਦੁਆ ਵਿੱਚ ਵੀ ਕਿਹਾ ਕਰੋ ਕਿ ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ। ਸਾਥੀਓ, ਯਕੀਨਨ ਜਿਸਮਾਨੀ ਜ਼ਿੰਦਗੀ ਦੇ ਲਈ ਜਿਸਮਾਨੀ ਗਜ਼ਾ ਖੁਰਾਕ ਜ਼ਰੂਰੀ ਹੈ। ਜਿਸ ਤਰ੍ਹਾਂ ਅਸੀਂ ਜਿਸਮਾਨੀ ਤੌਰ ਨਾਲ ਜ਼ਿੰਦਾ ਰਹਿਣ ਦੇ ਲਈ ਸੁਬਾਹ ਦੁਪਹਿਰ ਸ਼ਾਮ ਖਾਣਾ ਖਾਂਦੇ ਹਾਂ, ਰੋਟੀ ਖਾਂਦੇ ਹਾਂ, ਤਾਂ ਕਿ ਅਸੀਂ ਕਮਜ਼ੋਰ ਨਾ ਹੋਈਏ, ਜਿਸ ਤਰ੍ਹਾਂ ਅਸੀਂ ਜਿਸਮਾਨੀ ਜ਼ਿੰਦਗੀ ਗੁਜ਼ਾਰਨ ਦੇ ਲਈ ਜ਼ਿੰਦਾ ਰਹਿਣ ਦੇ ਲਈ ਖਾਣਾ ਖਾਂਦੇ ਹਾਂ, ਉਸੇ ਤਰ੍ਹਾਂ ਜ਼ਰੂਰੀ ਹੈ ਕਿ ਅਸੀਂ ਆਪਣੀ ਰੂਹ ਨੂੰ ਵੀ ਜ਼ਿੰਦਾ ਰੱਖਣ ਦੇ ਲਈ ਰੂਹਾਨੀ ਰੋਟੀ ਖਾਈਏ। ਅਤੇ ਰੂਹਾਨੀ ਰੋਟੀ ਖੁਦਾ ਦਾ ਕਲਾਮ ਹੈ। ਸਿਰਫ ਅਸੀਂ ਜਿਸਮਾਨੀ ਸ਼ੈਵਾਂ ਦੇ ਲਈ ਹੀ ਦੁਆ ਨਾ ਕਰਦੇ ਰਹੀਏ, ਜਿਸਮਾਨੀ ਸ਼ੈਵਾਂ ਦੇ ਪਿੱਛੇ ਹੀ ਨਾ ਭੱਜਦੇ ਰਹੀਏ। ਬੇਸ਼ੱਕ ਜਿਸਮਾਨੀ ਤੌਰ ਨਾਲ ਜ਼ਿੰਦਗੀ ਗੁਜ਼ਾਰਨ ਦੇ ਲਈ ਸਾਨੂੰ ਬਹੁਤ ਸਾਰੀ ਸ਼ੈਵਾਂ ਦੀ ਜ਼ਰੂਰਤ ਹੁੰਦੀ ਹੈ, ਪਰ ਸਾਥੀਓ, ਉਸ ਵੇਲੇ ਅਸੀਂ ਰੂਹਾਨੀ ਜ਼ਰੂਰਤ ਨੂੰ ਨਾ ਭੁੱਲੀਏ। ਹਮੇਸ਼ਾ ਅਸੀਂ ਆਪਣੀ ਜਿਸਮਾਨੀ ਜ਼ਿੰਦਗੀ ਵੱਲ ਹੀ ਨਾ ਵੇਖਦੇ ਰਹੀਏ, ਬਲਕਿ ਅਸੀਂ ਆਪਣੀ ਰੂਹਾਨੀ ਹਾਲਤ ਨੂੰ ਵੀ ਵੇਖੀਏ ਕਿ ਅਸੀਂ ਰੂਹਾਨੀ ਤੌਰ ਨਾਲ ਕਿਵੇਂ ਦੇ ਹਾਂ, ਸਾਡੀ ਰੂਹਾਨੀ ਹਾਲਤ ਕਿਵੇਂ ਦੀ ਹੈ, ਕਿ ਅਸੀਂ ਰੂਹਾਨੀ ਤੌਰ ਨਾਲ ਜ਼ਿੰਦਾ ਵਾਂ, ਕਿ ਸਾਡੀ ਰੂਹਾਨੀ ਤੌਰ ਨਾਲ ਹਾਲਤ ਠੀਕ ਹੈ, ਕਿ ਅਸੀਂ ਕਿਧਰੇ ਕਮਜ਼ੋਰ ਤਾਂ ਨਹੀਂ ਪੈ ਗਏ। ਸੋ ਜ਼ਰੂਰੀ ਹੈ ਕਿ ਅਸੀਂ ਖੁਦਾਵੰਦ ਨੂੰ ਜਿਸਮਾਨੀ ਅਤੇ ਰੂਹਾਨੀ ਰੋਟੀ ਦੇ ਲਈ ਦਰਖਾਸਤ ਕਰੀਏ, ਤਾਂ ਕਿ ਖੁਦਾਵੰਦ ਸਾਨੂੰ ਸੇਰ ਕਰੇ। ਬਾਈਬਲ ਮੁਕੱਦਸਾ ਗੱਲ ਬਿਆਨ ਕਰਦੀ ਹੈ ਕਿ ਖੁਦਾਵੰਦ ਯਹੋਵਾ ਯਰੀਏ, ਅਤੇ ਉਹੀ ਆਪਣੇ ਲੋਕਾਂ ਨੂੰ ਵੇਲੇ ਅਤੇ ਹਰ ਸ਼ੈ ਮੁਹੱਈਆ ਕਰਦਾ ਹੈ। ਔਰ ਫਿਰ ਸਾਥੀ ਉਸ ਵੀ ਨੇ ਕਿ ਖੁਦਾਵੰਦ ਨੇ ਆਪਣੇ ਸ਼ਾਗਿਰਦਾਂ ਨੂੰ ਦੁਆ ਵਿੱਚ ਆਹ ਗੱਲ ਵੀ ਸਿਖਾਈ ਕਿ ਜਿਸ ਤਰ੍ਹਾਂ ਅਸੀਂ ਆਪਣੇ ਕਰਜ਼ਦਾਰਾਂ ਨੂੰ ਮਾਫ਼ ਕਰਨੇ ਹਾਂ, ਤੂੰ ਵੀ ਸਾਡੇ ਕਰਜ਼ ਸਾਨੂੰ ਮਾਫ਼ ਕਰ। ਸਾਥੀਓ, ਯਿਸੂ ਮਸੀਹ ਦਾ ਦੁਆ ਵਿੱਚ ਇਹਨਾਂ ਅਲਫਾਜ਼ਾਂ ਨੂੰ ਇਸਤੇਮਾਲ ਕਰਨ ਦਾ ਮਕਸਦ ਆ ਸੀ ਕਿ ਅਸੀਂ ਇਸ ਗੱਲ ਨੂੰ ਜਾਣੀਏ ਕਿ ਅਸੀਂ ਉਸ ਵੇਲੇ ਹੀ ਖੁਦਾਵੰਦ ਕੋਲੋਂ ਮਾਫ਼ੀ ਪਾ ਸਕਦੇ ਹਾਂ ਜਦੋਂ ਅਸੀਂ ਦੂਜਿਆਂ ਦੇ ਕਸੂਰਾਂ ਨੂੰ ਵੀ ਮਾਫ਼ ਕਰਾਂਗੇ। ਅਕਸਰ ਵੇਖਿਆ ਗਿਆ ਕਿ ਜਦੋਂ ਕੋਈ ਸ਼ਖਸ ਸਾਨੂੰ ਨੁਕਸਾਨ ਪਹੁੰਚਾਉਂਦਾ ਹੈ, ਜਦੋਂ ਕੋਈ ਸ਼ਖਸ ਸਾਡੇ ਕੋਲੋਂ ਮਾਫ਼ੀ ਮੰਗਦਾ ਹੈ, ਉਸ ਵੇਲੇ ਅਸੀਂ ਉਹਨੂੰ ਮਾਫ਼ ਕਰਨ ਦੇ ਲਈ ਤਿਆਰ ਨਹੀਂ ਹੁੰਦੇ। ਕਈ ਦਫ਼ਾ ਤਾਂ ਆਹ ਵੀ ਵੇਖਿਆ ਗਿਆ ਕਿ ਲੋਕ ਜਿਤਾਉਂਦੇ ਨੇ ਕਿ ਮੈਂ ਤਾਂ ਬੜੀ ਦਫ਼ਾ ਤੈਨੂੰ ਮਾਫ਼ ਕੀਤਾ ਪਰ ਹੁਣ ਮਾਫ਼ ਨਹੀਂ ਕਰ ਸਕਦਾ। ਸਾਥੀਓ, ਅਗਰ ਖੁਦਾਵੰਦ ਸਾਨੂੰ ਇਹ ਕਹੇ ਕਿ ਮੈਂ ਤੁਹਾਨੂੰ ਬੜਾ ਮਾਫ਼ ਕੀਤਾ ਪਰ ਹੁਣ ਮਾਫ਼ ਨਹੀਂ ਕਰ ਸਕਦਾ, ਸੋਚੋ ਕਿ ਉਸ ਵੇਲੇ ਤੁਹਾਡੇ ਜ਼ਿਹਨਾਂ ਵਿੱਚ, ਤੁਹਾਡੇ ਦਿਲਾਂ ਵਿੱਚ ਕੀ ਖਿਆਲ ਆਏਗਾ। ਸ਼ਾਇਦ ਤੁਸੀਂ ਆ ਕਹੋ ਕਿ ਖੁਦਾ ਤਾਂ ਬੜਾ ਸਖਤ ਹੈ। ਸਾਥੀਓ, ਖੁਦਾਵੰਦ ਤਾਂ ਸਾਡਾ ਖੁਦਾ ਮੁਹੱਬਤ ਦਾ ਖੁਦਾ ਹੈ। ਜਿਸ ਤਰ੍ਹਾਂ ਅਸੀਂ ਖੁਦਾਵੰਦ ਕੋਲੋਂ ਮਾਫ਼ੀ ਪਾਉਂਦੇ ਰਹਿੰਦੇ ਹਾਂ, ਹਜ਼ਰਤ ਦਾਊਦ ਕਹਿੰਦਾ ਕਿ ਅਗਰ ਖੁਦਾ ਸਾਡੇ ਗੁਨਾਹਾਂ ਨੂੰ ਹਿਸਾਬ ਵਿੱਚ ਲੈ ਕੇ ਆਏ ਤਾਂ ਅਸੀਂ ਫਿਰ ਬਚ ਨਹੀਂ ਸਕਦੇ। ਸਾਥੀਓ, ਆਏ ਰੋਜ਼ ਅਸੀਂ ਬਹੁਤ ਸਾਰੇ ਗੁਨਾਹ ਕਰਦੇ ਹਾਂ, ਰੋਜ਼ਾਨਾ ਸਾਡੇ ਕੋਲੋਂ ਬਹੁਤ ਸਾਰੀ ਗਲਤੀ ਖਤਮ ਹੋ ਜਾਂਦੇ ਨੇ, ਪਰ ਅਸੀਂ ਵੇਖਦੇ ਕਿ ਜਦੋਂ ਵੀ ਅਸੀਂ ਖੁਦਾਵੰਦ ਕੋਲੋਂ ਮਾਫ਼ੀ ਮੰਗਦੇ ਹਾਂ, ਖੁਦਾਵੰਦ ਸਾਨੂੰ ਹਰ ਵੇਲੇ ਮਾਫ਼ ਕਰਨ ਦੇ ਲਈ ਤਿਆਰ ਰਹਿੰਦਾ ਹੈ, ਉਹ ਸਾਨੂੰ ਮਾਫ਼ ਕਰਦਾ ਹੈ। ਪਰ ਸਾਡਾ ਉਸ ਵੇਲੇ ਕਿਸ ਤਰ੍ਹਾਂ ਦਾ ਰਵੱਈਆ ਹੁੰਦਾ ਜਦੋਂ ਕੋਈ ਦੂਜਾ ਸ਼ਖਸ ਸਾਡੇ ਕੋਲੋਂ ਮਾਫ਼ੀ ਮੰਗਦਾ ਹੈ? ਸਾਥੀਓ, ਅਗਰ ਅਸੀਂ ਅਚਾਨਕ ਕਿ ਖੁਦਾਵੰਦ ਸਾਨੂੰ ਮਾਫ਼ ਕਰੇ, ਤਾਂ ਫਿਰ ਅਸੀਂ ਵੀ ਲੋਕਾਂ ਦੇ ਗੁਨਾਹਾਂ ਨੂੰ ਮਾਫ਼ ਕਰੀਏ, ਉਹਨਾਂ ਦੇ ਨਾਲ ਪਿਆਰ ਅਤੇ ਮੁਹੱਬਤ ਕਰੀਏ। ਦੁਆ ਵਿੱਚ ਇਸ ਲਈ ਯਿਸੂ ਮਸੀਹ ਨੇ ਕਿਹਾ ਕਿ ਸਾਨੂੰ ਆਜ਼ਮਾਇਸ਼ ਵਿੱਚ ਨਾ ਲਿਆ ਬਲਕਿ ਬਦੀ ਤੋਂ ਬਚਾ। ਸਾਥੀਓ, ਬੇਸ਼ੱਕ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਸਾਨੂੰ ਮੁਖਤਲਿਫ ਆਜ਼ਮਾਇਸ਼ਾਂ ਤੋਂ ਗੁਜ਼ਰਨਾ ਪੈਂਦਾ ਹੈ। ਆਏ ਰੋਜ਼ ਕੋਈ ਨਾ ਕੋਈ ਸਾਡੀ ਆਜ਼ਮਾਇਸ਼ ਹੁੰਦੀ ਹੈ। ਆਜ਼ਮਾਇਸ਼ ਦਾ ਨਾ ਕੋਈ ਵੱਡੀ ਗੱਲ ਨਹੀਂ ਹੈ। ਸਾਥੀਓ, ਆਜ਼ਮਾਇਸ਼ ਵਿੱਚ ਪੈਣਾ ਗੁਨਾਹ ਨਹੀਂ ਹੈ, ਬਲਕਿ ਸਾਥੀਓ, ਗੁਨਾਹ ਉਸ ਵੇਲੇ ਹੁੰਦਾ ਜਦੋਂ ਅਸੀਂ ਆਜ਼ਮਾਇਸ਼ ਵਿੱਚ ਡਿੱਗ ਜਾਂਦੇ ਹਾਂ, ਜਦੋਂ ਅਸੀਂ ਪਸਤ ਹਿੰਮਤ ਹੋ ਜਾਂਦੇ ਹਾਂ ਅਤੇ ਖੁਦਾ ਤੋਂ ਦੂਰ ਚੱਲ ਜਾਂਦੇ ਹਾਂ। ਇਸ ਮਸੀਹ ਚਾਹੁੰਦਾ ਕਿ ਅਸੀਂ ਬਦੀ ਤੋਂ ਬਚੀਏ, ਅਸੀਂ ਗੁਨਾਹ ਨਾ ਕਰੀਏ। ਜਦੋਂ ਵੀ ਕੋਈ ਵੀ ਆਜ਼ਮਾਇਸ਼ ਸਾਡੇ 'ਤੇ ਆਉਂਦੀ ਹੈ, ਅਸੀਂ ਖੁਦਾ ਵੱਲ ਵੇਖੀਏ, ਇਮਾਨ ਦੇ ਬਾਨੀ 'ਤੇ ਕੰਮ ਕਰਨ ਵਾਲੇ ਇਸ ਮਸੀਹ ਨੂੰ ਤੱਕਦੇ ਰਹੀਏ। ਅਸੀਂ ਵੇਖਦੇ ਕਿ ਇਸ ਮਸੀਹ ਵੀ ਆਜ਼ਮਾਏ ਗਏ, ਇਸ ਮਸੀਹ ਦੀ ਵੀ ਆਜ਼ਮਾਇਸ਼ ਹੋਈ, ਪਰ ਉਹਨਾਂ ਨੇ ਕੋਈ ਵੀ ਬਦੀ ਨਾ ਕੀਤੀ, ਗੁਨਾਹ ਨਾ ਕੀਤਾ। ਸੋ ਸਾਥੀਓ, ਖੁਦਾਵੰਦ ਯਿਸੂ ਮਸੀਹ ਨੇ ਜਿਹੜੀ ਦੁਆ ਆਪਣੇ ਸ਼ਾਗਿਰਦਾਂ ਨੂੰ ਸਿਖਾਈ ਅੱਜ ਉਹੀ ਦੁਆ ਖੁਦਾਵੰਦ ਸਾਨੂੰ ਵੀ ਸਿਖਾਉਂਦੇ ਨੇ ਅਤੇ ਉਹ ਚਾਹੁੰਦੇ ਨੇ ਕਿ ਅਸੀਂ ਇਸ ਦੁਆ ਦੇ ਮਤਲਬ ਨੂੰ ਸਮਝੀਏ, ਇਸ ਦੁਆ ਦੀ ਅਹਿਮੀਅਤ ਨੂੰ ਜਾਣੀਏ ਕਿ ਦੁਆ ਦੇ ਬਗੈਰ ਅਸੀਂ ਖੁਦਾ ਨਾਲ ਤਾਲੁਕ ਨਹੀਂ ਰੱਖ ਸਕਦੇ, ਦੁਆ ਦੇ ਬਗੈਰ ਅਸੀਂ ਉਹਦੀ ਕਾਮਿਲ ਮਰਜ਼ੀ ਪੂਰੀ ਨਹੀਂ ਕਰ ਸਕਦੇ। ਸੋ ਸਾਥੀਓ, ਆਖਿਰ ਵਿੱਚ ਮੈਂ ਤੁਹਾਡੇ ਲਈ ਯਿਸੂ ਮਸੀਹ ਦੀ ਸਿਖਾਈ ਹੋਈ ਦੁਆ ਪੜ੍ਹਨਾ ਚਾਹਾਂਗਾ, ਮਤੀ ਦੀ ਅੰਜੀਲ ਦੇ 6 ਬਾਬ ਦੀ 9 ਤੋਂ ਲੈ ਕੇ 13 ਤੱਕ, ਤਾਂ ਕਿ ਤੁਸੀਂ ਇਸ ਦੁਆ ਨੂੰ ਸੁਣ ਕੇ ਇਹਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਉਤਾਰ ਸਕੋ। ਬੇਸ਼ੱਕ ਅਸੀਂ ਰੋਜ਼ਾਨਾ ਤਾਂ ਇਸ ਦੁਆ ਨੂੰ ਪੜ੍ਹਦੇ ਹਾਂ, ਪਰ ਸ਼ਾਇਦ ਅਸੀਂ ਇਹਦੇ ਮਾਨੀਆਂ ਤੋਂ, ਇਹਦੀ ਅਹਿਮੀਅਤ ਤੋਂ ਹਾਲਾਂ ਤੱਕ ਨਾ ਵਾਕਿਫ ਹਾਂ। ਸੋ ਜਿਵੇਂ ਹੀ ਮੈਂ ਇਸ ਦੁਆ ਨੂੰ ਪੜ੍ਹਨਾ ਵਾਂ, ਤੁਸੀਂ ਵੀ ਆਪਣੇ ਦਿਲਾਂ ਵਿੱਚ ਆ ਦੁਆ ਕਰ ਸਕਦੇ ਹੋ। ਐ ਸਾਡੇ ਬਾਪ, ਤੂੰ ਜਿਹੜਾ ਕਿ ਆਸਮਾਨ 'ਤੇ ਵੇਂ, ਤੇਰਾ ਨਾਂ ਪਾਕ ਮੰਨਿਆ ਜਾਏ, ਤੇਰੀ ਬਾਦਸ਼ਾਹੀ ਆਏ, ਤੇਰੀ ਮਰਜ਼ੀ ਜਿਵੇਂ ਆਸਮਾਨ 'ਤੇ ਪੂਰੀ ਹੁੰਦੀ ਏ, ਜ਼ਮੀਨ 'ਤੇ ਵੀ ਹੋਏ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਅਤੇ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਨੇ ਹਾਂ, ਤੂੰ ਵੀ ਸਾਡੇ ਕਸੂਰ ਸਾਨੂੰ ਮਾਫ਼ ਕਰ, ਅਤੇ ਸਾਨੂੰ ਆਜ਼ਮਾਇਸ਼ ਵਿੱਚ ਨਾ ਪਾ, ਬਲਕਿ ਬਦੀ ਤੋਂ ਬਚਾ, ਕਿਉਂਕਿ ਬਾਦਸ਼ਾਹਤ, ਕੁਦਰਤ ਅਤੇ ਜਲਾਲ ਹਮੇਸ਼ਾ ਤੇਰੇ ਹੀ ਰਹੇ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-9962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-9962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।